ਮਾਰ ਕੇ ਇਹਨਾਂ ਨੂੰ ਜਿੱਤ ਕੇ ਚਿੰਤਾ ਦੂਰ ਕਰੇ, ਦੁਸ਼ਟ ਦੋਖੀਆਂ ਦਾ ਨਾਸ ਕਰੇ।
ਸੁਧ ਬੁੱਧ ਸਹਿਤ ਭਲੇ ਗੁਣ ਸਾਰੇ, ਨਰ ਉਰਤੇ ਕਲ ਯੁਗ ਨਿਰਵਾਰੇ।
ਇਹ ਜਿਹੜੇ ਕਲ ਯੁਗ ਦੇ ਜੀਵ ਨੇ, ਇਹਨਾਂ ਨੇ ਆਪਣੇ ਮਨੋ ਸਾਰੀ ਸੁਧ ਬੁੱਧ ਖਤਮ ਕਰ ਲਈ, ਗੁਣ ਖਤਮ ਕਰ ਲਏ, ਲੋਕ ਖੋਟੇ ਰਾਹ ਚੱਲ ਪਏ। ਧਰਮ ਕੀ ਗੱਤ ਰਹੀ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲੋ, ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿੱਖਦਾਰ, ਕਾਮਦੇਵ ਸੱਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ। ਲੋਕਾਂ ਦੀ ਹਾਲਤ ਬੜੀ ਭੈੜੀ ਹੋ ਗਈ ਹੈ, ਇਸ ਕਰਕੇ ਜਿਹੜੇ ਕਲਯੁਗ ਦੇ ਲੋਕ ਨੇ ਔਗੁਣਾਂ ਦੇ ਭਰੇ ਪਏ ਹਨ।
ਸ਼ਸਤਰ ਸਿਮਰੈ ਸਤ ਨਾਮ, ਧਰਮ ਧਰੈ ਪਹੁੰਚੇ ਸੁਰ ਧਾਮ।
ਜਿਹੜਾ ਸ਼ਸਤਰ ਧਾਰਨ ਕਰਦਾ ਹੈ ਅਤੇ ਨਾਮ ਸਿਮਰਨ ਕਰਦਾ ਹੈ, ਧਰਮ ਨੂੰ ਧਾਰਨ ਕਰਦਾ ਹੈ, ਉਹ ਜਾਂਦਾ ਸਿੱਧਾ ਸੱਚਖੰਡ ਨੂੰ। ਸ਼ਸਤਰ ਕੋਈ ਮਾੜੀ ਚੀਜ਼ ਨਹੀਂ, ਸ਼ਸਤਰ ਸਵੈ ਰੱਖਿਆ ਲਈ ਰੱਖਣਾ, ਵਾਹਿਗੁਰੂ ਵਾਹਿਗੁਰੂ ਜਪਣਾ।
ਇਸ ਕਾਰਨ ਤੇ ਪੰਥ ਉਪਾਇਓ, ਦੇ ਆਯੁਗ ਰਸ ਵੀਰ ਵਧਾਇਓ।
ਇਸ ਕਾਰਨ ਕਰਕੇ ਪੰਥ ਨੂੰ ਪੈਦਾ ਕੀਤਾ ਅਸੀਂ, ਸ਼ਸਤਰ ਪਕੜਾਏ ਨੇ, ਵੀਰ ਰਸ ਇਹਨਾਂ ਦਾ ਵਧਾਇਆ ਹੈ। ਆਪ ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਕਹਿੰਦੇ ਜੇ ਕਿਰਪਾਨ ਹੱਥ ਵਿਚ ਪਕੜ ਲਏ ਜਾਂ ਗਾਤਰੇ ਪਾ ਲਵੇ, ਕਰੋੜਾਂ ਪਾਪ ਤਾਂ ਵੈਸੇ ਹੀ ਟਲ ਜਾਂਦੇ ਨੇ। ਸ੍ਰੀ ਸਾਹਿਬ ਤੋਂ ਤਾਂ ਪਾਪ ਵੀ ਡਰਦੇ ਨੇ, ਸ੍ਰੀ ਸਾਹਿਬ ਦੇ ਅੰਦਰ ਜੋ ਕੁਝ ਹੈ ਉਹ ਤਾਂ ਸਾਡੇ ਸਿੱਖਾਂ ਨੇ ਦੇਖਿਆ ਹੀ ਨਹੀਂ ਵੀ ਕੀ ਹੈ ਇਹਦੇ ਵਿਚ। ਇਸੇ ਵਿਚ ਤਾਂ ਸਾਰਾ ਕੁਝ ਰੱਖਿਆ ਹੋਇਆ ਮਹਾਰਾਜ ਜੀ ਨੇ, ਪਰ ਇਹ ਸਾਡਿਆਂ ਨੂੰ ਗਿਆਨ ਹੀ ਨਹੀਂ ਹੋਇਆ ਹੈ।
ਸਾਧ ਜੈਤ ਕਰ ਜੋਰ ਉਚਾਰਾ, ਅੱਜ ਦੇਖਦੇ ਲੋ ਭੰਡਾਰਾ।
ਸੋ ਮਹੰਤ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਅੱਜ ਫਿਰ ਕਿਰਪਾ ਕਰੋ, ਸਾਡਾ ਜੋ ਭੰਡਾਰਾ ਹੈ ਉੱਥੇ ਆਪ ਜੀ ਕਿਰਪਾ ਕਰਕੇ ਆ ਕੇ ਪ੍ਰਸ਼ਾਦਾ ਛਕੋ, ਜਾਂ ਇੱਥੇ ਭੇਜ ਦਿੰਦੇ ਹਾਂ।
ਸ਼੍ਰੀ ਦਾਦੂ ਅਸ ਹੁਕਮ ਬਖਾਨਾ, ਆਏ ਜਿਹਾਂ ਸਭਨ ਦੇਖਾਨਾ।
ਸ਼੍ਰੀ ਦਾਦੂ ਜੀ ਦਾ ਮਹਾਰਾਜ ਜੀ ਸਾਨੂੰ ਹੁਕਮ ਹੈ ਸਾਡੇ ਗੁਰੂ ਦੇਵ ਦਾ ਕਿ ਜੋ ਵੀ ਆਵੇ ਸਾਰਿਆਂ ਦਾ ਸਤਿਕਾਰ ਕਰਨਾ, ਪਿਆਰ ਕਰਨਾ, ਆਇਆਂ ਨੂੰ ਭੰਡਾਰਾ ਜ਼ਰੂਰ ਛਕਾਉਣਾ। ਕਿਉਂ, ਉਹ ਲੰਗਰ ਨਹੀਂ ਨਾ ਕਹਿੰਦੇ, ਉਹ ਉਹਨਾਂ ਦਾ ਅੱਖਰ ਭੰਡਾਰਾ ਹੈ, ਇਸ ਕਰਕੇ ਉਹ ਆਪਣੇ ਅੱਖਰ ਹੀ ਵਰਤ ਰਹੇ ਹਨ। ਇਸ ਕਰਕੇ ਮਹਾਰਾਜ ਜੀ ਸਾਡਾ ਹੁਣ ਪ੍ਰੇਮ ਅੰਗੀਕਾਰ ਕਰੋ, ਆਪਣੇ ਦਲ ਦੇ ਸਮੇਤ ਲੰਗਰ ਜਿਹੜਾ ਹੈ ਛਕਣਾ ਕਰੋ ਜੀ।
ਸ਼੍ਰੀ ਕਾਲ ਜੀ ਸੁਣ ਕੇ ਮੁਸਕਾਏ,
ਸੁਣ ਕੇ ਮਹਾਰਾਜ ਥੋੜਾ ਜਿਹਾ ਹੱਸੇ, ਕਿਉਂ ਹੱਸੇ ਦੱਸਦੇ ਹਨ। ਉਹਨਾਂ ਦੀ ਪਰਖ ਲੈਣ ਵਾਸਤੇ ਮਹੰਤ ਜੀ ਵੀ ਸਤਿਗੁਰੂ ਮਹਾਰਾਜ ਹੱਸੇ ਤੇ ਕਹਿਆ ਆਇਓ,
ਹਮਰੇ ਸੰਗ ਬਾਜ ਬਹੁਤੇ ਨੇ ਆਹਾਰ ਪਾਇਓ ਇਸ ਬੇਰੇ।
ਮਹਾਰਾਜ ਕਹਿਣ ਲੱਗੇ ਇਹ ਤਾਂ ਠੀਕ ਹੈ ਕਿ ਤੁਸੀਂ ਸਾਨੂੰ ਛਕਾਓਗੇ, ਪ੍ਰਸ਼ਾਦਾ ਛਕਾਓਗੇ, ਸਾਡੇ ਨਾਲ ਫਿਰ ਬਾਜ ਵੀ ਨੇ, ਕਈ ਚਿਰ ਤੋਂ ਭੁੱਖੇ ਵੀ ਨੇ, ਸਾਨੂੰ ਪਤਾ ਵੀ ਬਾਜ ਤਾਂ ਮਾਸ ਹੀ ਖਾਂਦਾ ਹੈ।
ਇਨਕੋ ਤ੍ਰਿਪਤ ਪ੍ਰਥਮ ਕਰ ਲੀਜੈ, ਪਾਛੇ ਹਮੋ ਦੇਖ ਕਹਿ ਦੀਜੈ।
ਕਹਿੰਦੇ ਪਹਿਲਾਂ ਬਾਜਾਂ ਨੂੰ ਛਕਾਓ, ਬਾਅਦ ਵਿਚ ਸਾਨੂੰ ਲੰਗਰ ਛਕਾ ਦੇਣਾ।
ਸੁਨਤ ਸਾਧੂ ਪਚੀ ਦੁਚਤਾਈ, ਇਹ ਅਨਬਨ ਕੈਸੇ ਬਨ ਆਏ।
ਸੁਣ ਕੇ ਸਾਧੂ ਦੇ ਮਨ ਦੇ ਅੰਦਰ ਦੋ ਚਿੱਤੀ ਪੈਦਾ ਹੋ ਗਈ, ਇਹ ਤਾਂ ਔਖੀ ਜੀ ਗੱਲ ਕਹਿਤੀ ਮਹਾਰਾਜ ਨੇ, ਹੁਣ ਬਾਜਾਂ ਨੂੰ ਮੈਂ ਮਾਸ ਕਿੱਥੋਂ ਲਿਆਵਾਂ, ਹੱਥ ਤੱਕ ਨਹੀਂ ਲਾਉਂਦੇ ਮਾਸ ਨੂੰ, ਕਿਉਂਕਿ ਬਿਲਕੁਲ ਵੈਸ਼ ਨੂੰ ਹਨ।
ਧਰਮ ਆਹੇ ਸਦਾ ਹਮ ਮਾਈ, ਬਾਜ ਮਾਸ ਬਿਨ ਤ੍ਰਿਪਤੈ ਨਾਈ।
ਕਿਉਂਕਿ ਸਾਡੇ ਚ ਹਿੰਸੋ ਹੀ ਪਰਮੋ ਧਰਮੋ ਹੈ, ਇਸ ਕਰਕੇ ਬਾਜ ਨੇ ਖਾਣਾ ਮਾਸ ਤੇ ਸਾਨੂੰ ਬਹੁਤ ਔਖਾ ਬਚਨ ਹੋ ਗਿਆ।
ਸਤਿਗੁਰ ਵੀ ਜਾਣਤ ਇਮ ਆਖੇ, ਤਉ ਹਮੋ ਤੇ ਆਨਖ ਬਾਛੇ।
ਸਤਿਗੁਰੂ ਜੀ ਵੀ ਜਾਣਦੇ ਨੇ ਕਿ ਬਾਜ ਮਾਸ ਹੀ ਖਾਂਦਾ ਔਰ ਇਹ ਮਾਸ ਨੂੰ ਹੱਥ ਨਹੀਂ ਲਾਉਂਦੇ, ਤਾਂ ਵੀ ਸਤਿਗੁਰੂ ਮਾਸ ਹੀ ਕਹਿੰਦੇ ਨੇ, ਇਹ ਕਾਰਨ ਕੀ ਹੈ? ਸਤਿਗੁਰੂ ਜੀ ਪਰਖ ਲੈਂਦੇ ਹਨ।
ਇਸ ਪਰਖ ਦੇ ਲਖੀਅਤ ਐਸੇ, ਸਮਝ ਰਿਹਾ ਬੋਲਿਓ ਤਬ ਤੈਸੇ।
ਪਰਖਣ ਵਾਸਤੇ ਮਹਾਰਾਜ ਨੇ ਮੈਨੂੰ ਕਿਹਾ, ਫਿਰ ਸਾਰੀ ਗੱਲ, ਮੰਤ ਜੀ ਬੜੇ ਸਿਆਣੇ ਵੀ ਸਨ, ਕਿਉਂਕਿ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ, ਸਮਝ ਗਏ ਗੱਲ, ਇਉਂ ਫਿਰ ਬੇਨਤੀ ਕਰਦੇ ਨੇ।
ਰਾਵਰ ਬਾਜਨ ਬ੍ਰਿੰਦ ਅਗਾਰੀ, ਅੱਜ ਕਰੇ ਹਨ ਬਿਨਹਿ ਉਚਾਰੀ।
ਬਹੁਤ ਨਿਮਰਤਾ ਵਾਲੇ ਸਾਧੂ ਨੇ, ਕਹਿੰਦੇ ਮਹਾਰਾਜ ਮੇਰੀ ਇੱਕ ਬੇਨਤੀ ਹੈ ਕਿ ਤੁਹਾਡੇ ਬਾਜਾਂ ਨੂੰ ਮੈਂ ਹੱਥ ਜੋੜ ਲੈਂਦਾ, ਅੱਜ ਬੇਨਤੀ ਕਰ ਲੈਂਦਾ ਹਾਂ ਉਹਨਾਂ ਨੂੰ।
ਸਾਧਨ ਕੀ ਸੋ ਮਰਜ਼ੀ ਮਨ ਕਰੇ ਜੋ
ਮਹਾਰਾਜ ਜੀ ਜੇ ਤੁਹਾਡੇ ਬਾਜ ਮੇਰੀ ਬੇਨਤੀ ਮੰਨ ਲੈਣ ਮੈਂ ਹੱਥ ਜੋੜ ਕੇ ਪੁੱਛ ਲੈਂਦਾ ਉਹਨਾਂ ਨੂੰ ਬਈ ਸਾਧੂਆਂ ਦੀ ਮਰਜ਼ੀ ਚੱਲ ਪਓ ਅੱਜ ਅੱਜ ਜੇ ਤੁਸੀਂ ਜਵਾਰ ਅਤੇ ਬੱਕਲੀਆਂ ਖਾ ਲਓ ਤਾਂ ਚੰਗੀ ਗੱਲ ਹੀ ਹੈ ਮਹਾਰਾਜ ਪਹਿਲਾਂ ਮੈਂ ਬਾਜਾਂ ਨੂੰ ਆਪਣੇ ਅੰਨ ਖਵਾ ਕੇ ਰਜਾ ਦਿੰਦਾ ਹਾਂ ਬਾਅਦ ਵਿਚ ਆਪ ਜੀ ਵੀ ਪ੍ਰਸ਼ਾਦਾ ਛਕ ਲੈਣਾ
ਸੁਣਤ ਸਾਧ ਤੇ ਗੁਰੂ ਉਚਾਰਾ ਹਮ ਵੀ ਮੰਗੇ ਕਰੇ ਆਹਾਰਾ
ਸੁਣ ਕੇ ਸਾਧੂ ਤੋਂ ਸਤਿਗੁਰੂ ਜੀ ਨੇ ਬਚਨ ਕੀਤਾ ਅਸੀਂ ਵੀ ਮੰਨਾਂਗੇ ਅਸੀਂ ਵੀ ਫਿਰ ਪ੍ਰਸ਼ਾਦਾ ਛਕ ਲਵਾਂਗੇ
ਸੁਣ ਕੇ ਸਾਧ ਗਏ ਹਰ ਖਾਏ ਤਿਆਰੀ ਕਰੀ ਸਕਲ ਵਿਦ ਜਾਏ
ਸੁਣ ਕੇ ਸਾਧੂ ਪ੍ਰਸੰਨ ਹੋ ਕੇ ਗਿਆ ਮਹੰਤ ਜੀ ਗਏ ਨੇ ਜਾ ਕੇ ਹਰ ਤਰੀਕੇ ਨਾਲ ਲੰਗਰ ਦੀ ਤਿਆਰੀ ਕਰ ਲਈ
ਪਿੱਛੇ ਸਿੰਘ ਪਰਸ ਪਰ ਮਿਲ ਕਰ ਕਰਿਓ ਵਿਵੇਕ ਵਿਚਾਰ ਰਹਿਤ ਧਰ
ਬਾਅਦ ਦੇ ਸਿੰਘਾਂ ਨੇ ਆਪਸ ਵਿਚ ਮਿਲਾਪ ਕੀਤਾ ਤੋ ਉਸ ਵਕਤ ਵਿਵੇਕ ਤੇ ਪਹਿਰਾ ਆ ਗਿਆ ਸਿੰਘਾਂ ਦੀ ਆਪਸ ਧਾਰਮਿਕ ਵਿਚਾਰ ਹੋਈ ਕਿਉਂਕਿ ਸਤਿਗੁਰੂ ਜੀ ਨੇ ਅੱਜ ਫੇਰ ਪਰਖ ਲੈ ਲਈ ਖਾਲਸੇ ਦੀ ਜਾਣ ਕੇ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਹੋਇਆ ਗੁਰਾਂ ਨੇ ਤਾਂ ਸੁਖਮਨੀ ਸਾਹਿਬ ਦਾ ਭੋਗ ਪਾ ਕੇ ਸੀਸ ਨਵਾਇਆ ਸੀ ਸਿੰਘਾਂ ਨੂੰ ਇਹ ਸ਼ੱਕ ਹੋ ਗਿਆ ਕਿ ਸਾਹਮਣੇ ਦਾਦੂ ਦੀ ਕਬਰ ਹੈ ਉਹਨਾਂ ਦੀ ਸਮਾਧ ਬਣੀ ਹੋਈ ਹੈ ਵੀ ਪਤਾ ਨੀ ਮਹਾਰਾਜ ਨੇ ਉਧਰ ਨੂੰ ਕਿਉਂ ਸਿਰ ਨਵਾਇਆ ਕਹਿੰਦੇ ਮਹਾਰਾਜ ਨੂੰ ਤਨਖਾਹ ਲਾਉਣੀ ਚਾਹੀਦੀ ਹੈ ਇਹਨਾਂ ਨੇ ਉਧਰ ਨੂੰ ਸਿਰ ਕਿਉਂ ਕੀਤਾ ਨਵਾਇਆ ਕਿਉਂ ਹੈ ਇਉਂ ਸਿੰਘ ਵਿਵੇਕ ਦੇ ਪਹਿਰੇ ਚ ਆ ਗਏ ਨੇ
ਸ੍ਰੀ ਸਤਿਗੁਰ ਕੇ ਸੰਗ ਉਚਾਰੇ ਜਬ ਤੁਮ ਆਏ ਦਾਦੂ ਦੁਆਰੇ
ਸੋ ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਸਿੰਘਾਂ ਨੇ ਬਚਨ ਕੀਤਾ ਜਦੋਂ ਆਪ ਜੀ ਘੋੜੇ ਤੇ ਚੜੇ ਚੜਾਏ ਆਏ ਸੀ ਦਾਦੂ ਦੁਆਰੇ
ਨਮੋ ਕਮਾਨ ਸਾਤ ਤੁਮ ਕੀਨੀ ਰਹਿਤ ਬਹੀਨ ਖਾਲਸੇ ਕੀਨੀ
ਤੁਸੀਂ ਕਮਾਨ ਦੇ ਨਾਲ ਤੀਰ ਕਮਾਨ ਦੇ ਨਾਲ ਮੱਥਾ ਲਾ ਕੇ ਸਤਿਗੁਰੂ ਨੇ ਸੁਖਮਨੀ ਸਾਹਿਬ ਦਾ ਭੋਗ ਪਾਇਆ ਸੀ ਤੇ ਇਹ ਸਮਝੀ ਜਾਂਦੇ ਨੇ ਖਾਨੀ ਉਧਰ ਦਾਦੂ ਦੁਆਰੇ ਵੱਲ ਨੂੰ ਸਿਰ ਝੁਕਾਇਆ ਕਹਿੰਦੇ ਮਹਾਰਾਜ ਉਹ ਤੁਸੀਂ ਖਾਲਸੇ ਵਾਲੀ ਰਹਿਤ ਤੋਂ ਥੋੜਾ ਪਾਸੇ ਚਲੇ ਗਏ ਹੋ
ਭਈ ਉਚਿਤ ਡਾਟੇ ਤਨਖਾਓ ਸਦਾ ਅਪੂਲ ਆਪੋਰ ਮਾਹੋ
ਮਹਾਰਾਜ ਭਾਵੇਂ ਆਪ ਜੀ ਉਹ ਭੁੱਲ ਹੋ ਜੀ ਤੁਸੀਂ ਭੁੱਲ ਨਹੀਂ ਸਕਦੇ ਸਾਨੂੰ ਪਤਾ ਕਿ ਤੁਸੀਂ ਸਾਨੂੰ ਸਿੱਧੇ ਰਾਹ ਪਾਉਣ ਲਈ ਆਪ ਹੀ ਜਾਣ ਕੇ ਕੌਤਕ ਵਰਤਾ ਦਿੰਦੇ ਹੋ ਵੀ ਦੇਖੀਏ ਸਿੰਘ ਤਿਆਰ ਪਰ ਤਿਆਰ ਨੇ ਸਿੰਘ ਸੋਝੀ ਵਾਲੇ ਨੇ ਕਈ ਸਿੰਘ ਢਿੱਲੇ ਮੱਠੇ ਹੋਏ ਫਿਰਦੇ ਨੇ ਇਸ ਕਰਕੇ ਆਪ ਜੀ ਸਾਨੂੰ ਪਰਖਣ ਵਾਸਤੇ ਕਿਰਿਆ ਕਰਦੇ ਹੋ ਪਰ ਹੁਣ ਤੁਸੀਂ ਤਨਖਾਹ ਲਾਉਣ ਦੇ ਯੋਗ ਵੀ ਹੋ ਗਏ ਕਿਉਂਕਿ ਉਧਰ ਦਾਦੂ ਦੁਆਰੇ ਵੱਲ ਨੂੰ ਸਿਰ ਝੁਕਾਇਆ ਤੁਸੀਂ
ਬਖਸ਼ੋ ਜਗ ਔਗਣ ਸਮਝਾਏ ਲਿਓ ਖਾਲਸੇ ਤੇ ਬਖਸ਼ਾਏ
ਤੁਸੀਂ ਸਾਰੇ ਜੱਗ ਦੇ ਔਗਣ ਬਖਸ਼ਦੇ ਹੋ ਮਹਾਰਾਜ ਜੀ ਅੱਜ ਹੁਣ ਖਾਲਸੇ ਤੋਂ ਵੀ ਬਖਸ਼ਾ ਲਓ ਤਨਖਾਹ ਅਸੀਂ ਵੀ ਤਨਖਾਹ ਲਾਉਣੀ ਹੈ ਖਾਲਸੇ ਨੇ ਖਾਲਸੇ ਦੀ ਤਾਂ ਰੀਤੀ ਹੋਰ ਸੀ ਉਹਨੂੰ ਤੰਬੂ ਦੀ ਲੋੜ ਸੀ ਤੇ ਹੋਰ ਕਈ ਚੀਜ਼ਾਂ ਦੀ ਲੋੜ ਸੀ ਕਹਿੰਦੇ ਪੈਸੇ ਕਿੱਥੋਂ ਇਕੱਠੇ ਕਰੀਏ ਕਹਿੰਦੇ ਮਹਾਰਾਜ ਜੀ ਜਦੋਂ ਕੋਈ ਇਹੋ ਜਿਹੀ ਕਿਰਿਆ ਕਰਨਗੇ ਨਾ ਆਪਾਂ ਉਦੋਂ ਤਨਖਾਹ ਲਾ ਕੇ ਪੈਸੇ ਇਕੱਠੇ ਕਰ ਲਵਾਂਗੇ
ਸੁਣ ਬਵੇਕ ਤੋਂ ਭਏ ਪ੍ਰਸੰਦ ਕਹਿਓ ਕਿ ਗੁਰੂ ਖਾਲਸਾ ਧੰਨ
ਮਹਾਰਾਜ ਸੁਣ ਕੇ ਵਿਵੇਕ ਨੂੰ ਪ੍ਰਸੰਨ ਹੋਏ ਕਹਿੰਦੇ ਗੁਰੂ ਖਾਲਸਾ ਜੀ ਤੁਸੀਂ ਧੰਨ ਹੋ ਜੇ ਮੇਰਾ ਖਾਲਸਾ ਇਉਂ ਹੀ ਜਾਗਦਾ ਰਿਹਾ ਨਾ ਫਿਰ ਇਹਨੂੰ ਕੋਈ ਸਿੱਟਣ ਵਾਲਾ ਨਹੀਂ ਜਿਹੜਾ ਖਾਲਸਾ ਸਤਿਗੁਰੂ ਨੂੰ ਕਹਿ ਸਕਦਾ ਫਿਰ ਛੋਟੇ ਮੋਟੇ ਕੀ ਚੀਜ਼ ਨੇ ਜਿਹੜਾ ਵੀ ਗਲਤੀ ਕਰੇ ਉਹਨੂੰ ਸਾਹਮਣੇ ਖੜੇ ਕਰ ਲਓ ਜਦੇ ਪੰਜ ਸਿੰਘ ਆਵੀ ਤੂੰ ਆਹ ਗਲਤੀ ਕੀਤੀ ਹੈ ਉੱਥੇ ਤਨਖਾਹ ਲਾਓ ਉਹਨੂੰ ਜਦੋਂ ਤੱਕ ਤਨਖਾਹਾਂ ਲੱਗਦੀਆਂ ਰਹਿਣਗੀਆਂ ਤਨਖਾਹ ਸੋਧ ਵਾਸਤੇ ਹੁੰਦੀ ਨਾ ਕਿ ਕੋਈ ਸਜ਼ਾ ਹੁੰਦੀ ਹੈ ਤਨਖਾਹ ਲਾ ਦਿੱਤੀ ਜਾਂਦੀ ਹੈ ਜਦ ਤੱਕ ਸਿੰਘ ਤਨਖਾਹ ਪ੍ਰਵਾਨ ਕਰਦੇ ਰਹਿਣਗੇ ਕੀ ਹੁੰਦਾ ਜਪਜੀ ਸਾਹਿਬ ਦੇ 25 ਪਾਠ 50 ਪਾਠ 100 ਪਾਠ ਭਾਂਡੇ ਮਾਂਜਣੇ 500,000 ਰੁਪਈਆ 2,000 ਰੁਪਈਆ ਇਹ ਤਾਂ ਬਹੁਤ ਭਲਾ ਕਰਦੇ ਨੇ ਜਦ ਵੀ ਤਨਖਾਹ ਲੱਗੀ ਹੈ ਖਾਲਸੇ ਦੀ ਚੜ੍ਹਦੀ ਕਲਾ ਹੋਈ ਹੈ
ਕਰੀ ਨਮੋ ਹਰ ਪਰਖੇਤ ਸਿੰਘ ਕਹਿ ਲਈ ਸੁਚੇਤ
ਮਹਾਰਾਜ ਕਹਿੰਦੇ ਅਸੀਂ ਵੀ ਤੁਹਾਨੂੰ ਪਰਖਣ ਵਾਸਤੇ ਹੀ ਸਿਰ ਝੁਕਾਇਆ ਸੀ ਉਧਰ ਨੂੰ ਵੀ ਸਿੰਘ ਸੁਚੇਤ ਨੇ ਕਿ ਗਲਤੀ ਨੂੰ ਹੀ ਕਹੀ ਜਾਂਦੇ ਨੇ ਵੀ ਠੀਕ ਹੈ ਜੀ ਠੀਕ ਹੈ ਇਉਂ ਨੀ ਕਹਿਣਾ ਜਦੋਂ ਕਿਤੇ ਵੀ ਕੋਈ ਗਲਤੀ ਕਰੇ ਉਹਨੂੰ ਉਸੇ ਵਕਤ ਟੋਕਣਾ ਹੀ ਖਾਲਸੇ ਦਾ ਕਰਮ ਹੈ
ਲਿਓ ਤਨਖਾਹ ਆਵਾਜ਼ ਸੁਣਾਓ ਇਸ ਵਿਦ ਕੀ ਨਿਤ ਰਹਿਤ ਕਮਾਓ
ਕਹਿੰਦੇ ਉਸੇ ਤਰੀਕੇ ਦੀ ਰਹਿਤ ਕਮਾਓ ਦੱਸੋ ਹੁਣ ਮੁੱਖ ਚੋਂ ਇੱਕ ਵਾਰੀ ਮੂੰਹ ਚੋਂ ਬੋਲੋ ਖਾਲਸਾ ਜੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਆ ਦੱਸੋ ਕਿੰਨੀ ਤਨਖਾਹ ਲਾਉਣੇ ਆ ਮੈਨੂੰ ਮੈਂ ਉਨੀ ਦੇਵਾਂਗਾ ਤੁਹਾਨੂੰ
ਸਿੰਘ ਸਾਯੁਦੀਕ ਕਹਿ ਤਵੇ 5,000 ਦਿਓ ਧਨ ਅਵੇ
ਸੋ ਇੱਕ ਸਿੰਘ ਸੀ ਬੜਾ ਸ਼ਸਤਰਧਾਰੀ ਤਿਆਰ ਪ੍ਰਤਿਆਰ ਕਹਿੰਦਾ ਮਹਾਰਾਜ ਤੁਸੀਂ ਬਹੁਤ ਵੱਡੇ ਹੋ ਸੱਚੇ ਪਾਤਸ਼ਾਹ ਹੋਇਆ ਕੋਈ ਬੰਦਾ ਗਰੀਬ ਮੇਰੇ ਵਰਗਾ 5 ਰੁਪਏ ਤਨਖਾਹ ਲੱਗ ਗਈ ਪਰ ਤੁਸੀਂ ਸੱਚੇ ਪਾਤਸ਼ਾਹ ਏਡੇ ਵੱਡੇ ਹੋ ਤੁਹਾਨੂੰ ਤਾਂ ਘੱਟੋ ਘੱਟ 5,000 ਰੁਪਇਆ ਤਨਖਾਹ ਲੱਗਣੀ ਚਾਹੀਦੀ ਹੈ
ਸੁਣਤ ਦੂਸਰੇ ਤਵੇ ਬਖਾਨਾ تم اے پاکیو درب مہانا
سن کے دوسرا سنگھ کہنا اے بہت ہی تنخواہ لاتی جے تینوں کل نو 100 روپیہ بھی لگ گیا نا تو دتا نہیں جانا اس کر کے دیکھ لا دھیان کر لے ہن
کرو آواز پانچ سہ کے سن تیسر بولے تس میرے
ایک کہنا جی 500 روپیہ ٹھیک ہے تیسرا سنگھ اس طرح تنخواہ لاندا ہے
بہت پانچ سہ بھی کہو اس تے الپ کہن ہم لے
سو 500 بھی کہنا ایک کہنا جا رہے آ جی چلو اس تو بھی گھٹ کہنا چاہیے
سن چوتھے بولو سب مہو گر ٹک تن کی نہیں پرواہ
سن کے چوتھا بولیا سنگھ کہنا گرو صاحب کو کمی ہے یہ تو کہیے بھی جنہیں کو کمی جن منگ لیں گے پاوے تین لوگ لا دیے تنخواہ تین لوگ خالصے دے دیں گے
پنچم کہ 5 لاکھ لاؤ اب ہی درب گرو تے پاؤ
فوجا یاد نے فوجا نو کسی کی پرواہ نہیں کہتے 5 لاکھ تنخواہ لاؤ بھائی تو کر لو گل 5 لاکھ روپیے تنخواہ فوجا مہاراج نو لا رہی نے
سنت خالصے سکل بچارے کر مسلط کو بور اچارے
ہوں کے سارے نے بچار کی پھر سلاح کر کے آؤں کہا
کہو جتک گر دے تھن تے تو پن سنگن کو لاگے اے تو
پھر کہنے لگے چنگا جنہ کہ تسی تھن کہنے ہو ستگرو تا دے دین گے پھر اپنا خیال کر لو جدو کوئی غلطی کرو گے پھر تھنوں میں سنگا نو اینی دینی پو تنخواہ پھر دے لو گے کہ نہیں
گو دے سکے نہ کرو بچار یا تے کی جائے چیت اچارن
پھر کون دے سکتا 5 لاکھ تو دے لیں گا بھائی تو دے لیں گا سارے نے پوچھا کہنا نہ ساڈے کول تاں کچھ بھی نہیں ہے گا کہنے پھر اس کر کے تنخواہ بھی یوگ لاؤنی چاہیے ایتھے تے ایک طریقہ سکھایا ہے
تب سب سمجھے کری آواز دے 125 مہاراج
سارے پھر اخیر فیصلہ کیتا کہ مہاراج 125 روپیہ جو تنخواہ ستگرو لگتی 125 روپیہ جہاں وہ ستگرو مہاراج نے تنخواہ لا دیتی
ستگر کر منظور تنخواہ دینوں سرو خالصے پاؤ
ستگرو جی کہنے منظور ہے لیاؤ خزانچی نو کہنے لیا بھائی 125 روپیہ لیا کے خالصے نو دے تنخواہ
سنگن لے کر کار لگاؤ لنگر کو تمبو بنوایو
انہوں نے کتنے لے جانی سی تنخواہ انہوں نے لنگر دا تمبو سی تھوڑا جا خستا انہوں نے تمبو ودیا لیا کے لنگر واسطے تمبو لا دیتا
ہدے پرسن کرپا ند تب پیو سچیت خالصا اب
ستگرو مہاراج جی بہت پرسن ہوئے ہردے دے وچ کہنے مینوں تاں آؤں خوشی ہے کہ خالصا ہن ساودھان ہے خالصہ اگے نالوں سچیت ہو گیا ہے
دو ہیرا 500 کی پیٹ دے پرب جی سکھ تنخا
مہارا سچے پاتشاہ نے کیا نہیں اے تھوڑی ہے 125 کہنے میں اپنی خوشی نال 500 روپیہ دینا خالصہ جی تانوں 500 تنخواہ ہے اور 500 روپیہ ہی تانوں دندا ہوں
ہم دینی جو نہ دے اس کی پونجی سوا
مہارا سچے پاتشاہ کہنے ہم دینی اسی تا دیتی تنخواہ سانو خالصے نے لائی سی جو نہ دے ہت اس کی پونجی سوا جیڑا خالصے نے لائی ہوئی تنخواہ نہ دے گا وہ دی پونجی سوا ہو جا کرے گی نالے بھی بچن کرتا جے کدے 5 پیارے تنخواہ لا دین وہ جدے ترت پوری کر دیو ਇੱਥੇ ਇਹ ਵੀ ਦਰਸਾਇਆ ਕਿ 5 ਸਿੰਘ ਵੀ ਮਾਂ ਬਾਪ ਰੂਪ ਵਿਚ ਖੜੇ ਹੋਣ ਜਦ ਸਤਿਗੁਰੂ ਮਹਾਰਾਜ ਦੇ ਸਾਹਮਣੇ 5 ਸਿੰਘ ਖੜਦੇ ਨੇ ਬਹੁਤ ਹਲੀਮੀ ਨਾਲ ਨਿਮਰਤਾ ਨਾਲ ਭਾਈ ਤਨਖਾਹ ਲਾਉਣੀ ਹੈ ਇਹ ਦਰਸਾਇਆ ਗੁਰਾਂ ਨੇ ਇਉਂ ਨੀ ਅਗਲੇ ਨੂੰ ਕਹੇ ਤੂੰ 10,000 ਜਲਦੀ ਸਾਹਿਬ ਕਰੀ ਇਹ ਨਹੀਂ ਕਹਿਣਾ ਇਹ ਨਹੀਂ ਕਹਿਣਾ 10,000 ਰੁਪਇਆ ਦੇ ਕਿੱਥੋਂ ਲਿਆਊਗਾ ਜੇ ਉਹਦੇ ਕੋਲ ਨਾ ਹੋਵੇ ਘੱਟ ਤੋਂ ਘੱਟ ਤਨਖਾਹ ਲਾਉਣ ਦਾ ਹੁਕਮ ਹੈ ਮਹਾਰਾਜ ਦਾ ਮਹਾਰਾਜ ਕਹਿੰਦੇ ਓਨੀ ਕੁ ਤਨਖਾਹ ਲਾਓ ਜਿੰਨੀ ਕੁ ਪੂਰੀ ਕਰ ਸਕੇ ਬੰਦਾ ਕਈ ਵਾਰ ਇਹ ਵੀ ਹੁੰਦਾ ਅਗਲਾ ਚੜ੍ਹਾਈ ਕਰ ਜੇ ਕੱਲ੍ਹ ਨੂੰ ਫਿਰ ਕਿੱਥੋਂ ਪੂਰੀ ਕਰੂ ਤਨਖਾਹੀਆਂ ਮਿਲ ਜਾਊਗਾ ਇਸ ਕਰਕੇ ਸਤਿਗੁਰੂ ਜੀ ਨੇ ਸਾਰੇ ਫੈਸਲੇ ਸੋਚ ਸਮਝ ਕੇ ਸਾਥੀਆਂ ਰਾਹੀਂ ਸਮਝਾਏ ਨੇ ਕਿ ਤਨਖਾਹ ਓਨੀ ਕੁ ਲਾਓ ਜਿੰਨਾ ਕੁ ਖਾਲਸਾ ਜੀ ਪੂਰੀ ਕਰ ਲਵੇ
ਦੋਹੇਰਾ ਇਤਨੇ ਮੈਂ ਆਮਨ ਕੀਓ ਜੈਤ ਸਾਹਿਬ ਸਮਝਾਏ
ਇਹਨੇ ਨੂੰ ਜੈਤ ਸਾਹਿਬ ਮਹੰਤ ਜੀ ਵੀ ਆ ਗਏ ਸੋ ਜੈਤ ਨੇ ਬਹੁਤੇ ਸਾਧਾਂ ਦੇ ਸਮੇਤ ਬਹੁਤ ਸਾਰਾ ਜੋ ਲੰਗਰ ਹੈ ਲਿਆਉਣਾ ਕੀ
ਰਸਤੇ ਉਚਾਏ ਸੰਗ ਸਰ ਚਾਵਲ ਚੂਨ ਵਧਾਏ
ਉਹ ਚੌਲ ਆਟਾ ਦਾਲਾਂ ਲੂਣ ਜੋ ਵੀ ਹੈ ਲੰਗਰ ਦੀ ਰਸਦ ਸਾਰੇ ਸਾਧੂਆਂ ਨੇ ਸੇਵਾ ਕੀਤੀ ਲਿਆ ਲਿਆ ਕੇ ਬੋਰੀਆਂ ਚੁੱਕ ਚੁੱਕ ਕੇ ਮਹਾਰਾਜ ਦੇ ਕੋਲ ਲਿਆਂਦੀਆਂ
ਕਿਤ ਮਿਸ਼ਟਾਨ ਆਨ ਕਰ ਖੜੇ ਸਕਲ ਕਿਰਪਾ ਨਿਧ ਆਗੇ ਧਰੇ
ਉਹ ਮਿੱਠਾ ਲਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਸਾਰੀ ਰਸਦ ਭੇਟਾ ਕੀਤੀ ਹੈ
ਬ੍ਰਿੰਦ ਬਾਜ ਜਿਸ ਥਲ ਬੈਠਾ ਰੇ ਪਯੋ ਜੈਤ ਫਿਰ ਤੈਨੂੰ ਅਗਾਰੇ
ਬਹੁਤ ਸਾਰੇ ਜਿੱਥੇ ਬਾਜ ਬੈਠੇ ਸਨ ਜੈਤ ਸਾਹਿਬ ਜੀ ਉੱਥੇ ਚਲੇ ਗਏ ਮਹੰਤ ਜੀ ਹੁਣ ਬੇਨਤੀ ਕਰਨਗੇ
ਹੱਥ ਜੋੜ ਕਰ ਬਿਨੈ ਬਖਾਨੇ ਤੁਮ ਸਤਿਗੁਰ ਕੇ ਬਾਜ ਸੁਜਾਨੇ
ਜੈਤ ਰਾਮ ਜੀ ਜੈਤ ਸਾਹਿਬ ਜਿਨ੍ਹਾਂ ਨੂੰ ਕਹਿੰਦੇ ਨੇ ਹਜ਼ਮਤ ਵਾਲੇ ਵੀ ਨੇ ਸ਼ਕਤੀ ਵਾਲੇ ਵੀ ਨੇ ਭਗਤੀ ਵਾਲੇ ਵੀ ਨੇ ਇਨ੍ਹਾਂ ਨੇ ਇੱਥੇ ਥੋੜੀ ਜਿਹੀ ਆਪਣੀ ਇਹ ਵੀ ਚੀਜ਼ ਦਿਖਾਈ ਹੈ ਸਤਿਗੁਰ ਨੇ ਇਨ੍ਹਾਂ ਨੂੰ ਵਡਿਆਈ ਬਖਸ਼ੀ ਇੱਕ ਹੱਥ ਜੋੜ ਕੇ ਬਾਜਾਂ ਨੂੰ ਕਹਿਣ ਲੱਗੇ ਹੇ ਸਤਿਗੁਰ ਦੇ ਬਾਜੋ ਤੁਸੀਂ ਭਾਈ ਬੜੇ ਸਿਆਣੇ ਹੋ
ਪ੍ਰਥਮ ਜਨਮ ਕੀ ਕਰਮ ਭਲੇਰੇ ਜਿਸ ਤੇ ਕਰ ਸਪਰਸ਼ ਗੁਰ ਕੇ
ਕਹਿਣ ਲੱਗੇ ਬਾਜੋ ਤੁਸੀਂ ਪਿਛਲਿਆਂ ਜਨਮਾਂ ਚ ਬੜੇ ਚੰਗੇ ਚੰਗੇ ਕਰਮ ਕੀਤੇ ਹੋਏ ਨੇ ਭਾਈ ਜਿਸ ਕਰਕੇ ਤੁਹਾਨੂੰ ਸਤਿਗੁਰੂ ਜੀ ਆਪਣੇ ਕਰ ਕਮਲਾਂ ਤੇ ਬਿਠਾਉਂਦੇ ਨੇ ਤੁਹਾਨੂੰ ਸਪਰਸ਼ ਕਰਦੇ ਨੇ ਇਸ ਕਰਕੇ ਪਹਿਲਾਂ ਬਾਜਾਂ ਦੀ ਉਸਤਤ ਕਰ ਦਿੱਤੀ
ਸਾਧਨ ਕੋ ਲਖੋ ਸਥਾਨਾ ਜਿਹਨੂੰ ਆਇਸ ਧਰਮ ਮਨ ਠਾਨਾ
ਭਾਈ ਇਹ ਸਾਧੂਆਂ ਦਾ ਸਥਾਨ ਹੈ ਸਾਡਾ ਧਰਮ ਹੈ ਅਹਿੰਸਾ ਜੀਵ ਹੱਤਿਆ ਨਹੀਂ ਕਰਦੇ ਅਸੀਂ ਇਸ ਕਰਕੇ ਅਸੀਂ ਮਾਰਦੇ ਨਹੀਂ ਕਿਸੇ ਨੂੰ ਮਾਸ ਨਹੀਂ ਤੁਹਾਨੂੰ ਖਵਾ ਸਕਦੇ
ਕਰਿਓ ਚਾਹੇ ਪ੍ਰਭ ਕੀ ਪਹੁਨਾਈ ਤੁਮਲੋ ਰਹੀ ਬਾਤ ਅਬ ਆਏ
ਅਸੀਂ ਸਤਿਗੁਰੂ ਦਸਵੇਂ ਪਾਤਸ਼ਾਹ ਦੀ ਪ੍ਰਾਹੁਣਚਾਰੀ ਕਰਨਾ ਤਾਂ ਚਾਹੁੰਦੇ ਹਾਂ ਲੰਗਰ ਛਕਾਉਣਾ ਚਾਹੁੰਦੇ ਹਾਂ ਪਰ ਗੁਰਾਂ ਨੇ ਮੈਨੂੰ ਬੰਧਨ ਲਾ ਦਿੱਤਾ ਕਿ ਜੇ ਸਾਡੇ ਬਾਜ ਰਜਾ ਦਿਓਗੇ ਤਾਂ ਅਸੀਂ ਵੀ ਪ੍ਰਸ਼ਾਦਾ ਛਕ ਲਵਾਂਗੇ
ਅੰਨ ਆਹਾਰ ਅੱਜ ਤੁਮ ਕਰੀਏ ਮੈਂ ਆਮਕ ਤੋਰ ਦੇ ਚਿਤਰੀਏ
ਅੱਜ ਤੁਸੀਂ ਮਾਸ ਨਾ ਆਪਣੇ ਮਨ ਚ ਲਿਆਓ ਖਾਣਾ ਅੱਜ ਸਾਡਾ ਪਾਇਆ ਹੋਇਆ ਅੰਨ ਆਪਣੇ ਮਨ ਚ ਲਿਆਓ ਵੀ ਅੱਜ ਅਸੀਂ ਅੰਨ ਹੀ ਛਕਣਾ ਹੈ
ਸ਼੍ਰੀ ਦਾਦੂ ਕੋ ਅਹੈ ਭੰਡਾਰਾ ਜਿਸ ਤੇ ਮਨ ਵਿੱਚ ਹਜ਼ਾਰਾਂ
ਇਹ ਸ਼੍ਰੀ ਦਾਦੂ ਮਹੰਤ ਜੀ ਦਾ ਭੰਡਾਰਾ ਹੈ ਜਿੱਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਕੇ ਅੰਨ ਛਕਦੇ ਨੇ
ਉੱਤੀ ਜਵਾਰ ਬਾਕਰੀ ਜੇ ਇਨਕੈ ਅਗਰ ਬਖੇਰੀ ਸੇ
ਉਹ ਜਿਹੜੀ ਥਾਲ ਭਰ ਭਰ ਕੇ ਲਿਆਂਦੀ ਸੀ ਜਵਾਰ ਤੇ ਬੱਕਲੀਆਂ ਹੁੰਦੀਆਂ ਨੇ ਉਬਲੇ ਹੋਏ ਛੋਲੇ ਤੋ ਇਸ ਪ੍ਰਕਾਰ ਲਿਆ ਕਰਕੇ ਉਹ ਸਾਰੀ ਬਾਜਾਂ ਦੇ ਅੱਗੇ ਬਖੇਰ ਦਿੱਤੀ
ਬਾਜਨ ਬਿਨੈ ਸਾਦਕੀ ਮਾਲੀ ਤਛਿਨ ਕੀਨ ਅਨਗਨ ਖਾਨੀ
ਗੱਜ ਕੇ ਆਖੋ ਸਤਨਾਮ ਸੇ ਆਏ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਆਏ ਗੁਰੂ ਸਾਹਿਬ ਜੀ ਦੇਖੋ ਬਾਜਾਂ ਨੂੰ ਅੰਤਰ ਜਾਣਤਾ ਵੀ ਹੈ ਗਿਆਨ ਵੀ ਹੈ ਔਰ ਬਾਜ ਵਾਲੀ ਜੁਨੀ ਦਾ ਫਲ ਵੀ ਖਾਂਦੇ ਨੇ ਮਾਸ ਪਰ ਹੱਥ ਜੋੜ ਕੇ ਮਹੰਤ ਜੀ ਨੇ ਬੇਨਤੀ ਕਰਤੀ ਮੰਨ ਵੀ ਲਈ ਹੈ ਬਾਜਾਂ ਨੇ ਚੁੱਪ ਕਰਕੇ ਬਾਜਰਾ ਤੇ ਬੱਕਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ
ਸ੍ਰੀ ਅਕਾਲ ਕਿਤਕ ਸਿੰਘ ਅਵਲੋਕਤ ਗਏ ਸਕਲ ਪ੍ਰਸੰਗ ਸੁਨਾਵਤ ਭਏ
ਕਿੰਨਿਆਂ ਕੁ ਸਿੰਘਾਂ ਨੇ ਜਾ ਕੇ ਦੇਖਿਆ ਮਹੰਤ ਜੈਤਨਾਮ ਜੀ ਨੂੰ ਕਿ ਇਹ ਤਾਂ ਵਾਕਈ ਇਨ੍ਹਾਂ ਨੂੰ ਤਾਂ ਖਵਾ ਦਿੱਤੀਆਂ ਬੱਕਲੀਆਂ ਬਾਜਰਾ ਉਨ੍ਹਾਂ ਨੇ ਜਾ ਕੇ ਸਤਿਗੁਰੂ ਮਹਾਰਾਜ ਦੇ ਕੋਲ ਇਹ ਪ੍ਰਸੰਗ ਸੁਣਾਇਆ
ਰੱਬ ਜੀ ਬਾਜਨ ਅਚੀ ਜਵਾਰੀ ਜੈਤ ਸਾਧ ਜਬ ਬਿਨੈ ਉਚਾਰੀ
ਮਹਾਰਾਜ ਕਮਾਲ ਹੋ ਗਈ ਅਸੀਂ ਤਾਂ ਮੰਨ ਗਏ ਜੀ ਕਹਿੰਦੇ ਜਦੋਂ ਜੈਤ ਸਾਹਿਬ ਜੀ ਨੇ ਜਾ ਕੇ ਇਹ ਅੱਗੇ ਉਨ੍ਹਾਂ ਦੇ ਬੱਕਲੀਆਂ ਤੇ ਬਾਜਰੀ ਪਾਈ ਉਹ ਜੀ ਚੁੱਪ ਕਰਕੇ ਖਾਣ ਲੱਗ ਪਏ ਬਾਜ ਕਿੱਥੇ ਇੰਨਾ ਇੰਨਾ ਮਾਸ ਖਾਂਦੇ ਨੇ ਅੱਜ ਜਿਹੜੇ ਦੇਖੋ ਜੀ ਬਾਜਾਂ ਨੇ ਮਾਸ ਖਾਣ ਵਾਲਿਆਂ ਨੇ ਅੱਜ ਘਾਹ ਖਾ ਲਿਆ
ਸੁਣ ਮੁਸਕਾਏ ਗੁਰੂ ਤਬ ਭਾਖਾ ਰਸਤ ਦੇਗ ਕੀ ਲਿਓ ਬਿਲਾਖਾ
ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਚੰਗਾ ਵੀ ਸਾਡਾ ਵੀ ਬਚਨ ਸੀ ਕਿ ਜੇ ਮਹੰਤ ਜੀ ਤੁਸੀਂ ਬਾਜਾਂ ਨੂੰ ਖਵਾ ਦਿਓਗੇ ਬੱਕਲੀਆਂ ਬਾਜਰੀ ਤਾਂ ਸਾਡਾ ਖਾਲਸਾ ਵੀ ਤੁਹਾਡੇ ਲੰਗਰ ਚ ਪ੍ਰਸ਼ਾਦਾ ਛਕ ਲਵੇਗਾ ਚਲੋ ਉਨ੍ਹਾਂ ਨੇ ਹੁਣ ਛਕ ਲਿਆ ਸਿੰਘੋ ਜਾਓਗੇ ਆਹ ਰਸਦ ਚੱਕੋ ਬਣਾਓ ਲੰਗਰ ਤਿਆਰ ਕਰੋ ਤੇ ਸਾਰੀਆਂ ਫੌਜਾਂ ਪ੍ਰਸ਼ਾਦਾ ਛਕੋ ਇਉਂ ਦੇਖੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੇ ਕੌਤਕ ਸਤਿਗੁਰੂ ਮਹਾਰਾਜ ਧੰਨ ਨੇ ਐਸੇ ਗੁਰਮੁਖ ਭਗਤੀ ਕਰਨ ਵਾਲੇ ਧੰਨ ਹੈ ਗੁਰੂ ਕਾ ਖਾਲਸਾ ਧੰਨ ਗੁਰੂ ਕੇ ਬਾਜ ਧੰਨ ਗੁਰੂ ਕੀ ਸੰਗਤ ਧੰਨ ਹੈ ਖਾਲਸਾ ਤਨਖਾਹ ਲਾ ਕੇ ਰਸਤਾ ਦੱਸਦਾ ਹੈ ਸਤਿਗੁਰੂ ਖੁਸ਼ ਹੁੰਦੇ ਨੇ ਮੇਰਾ ਪੁੱਤ ਉਡਾਰ ਹੋ ਗਿਆ ਹੁਣ ਪੰਥ ਨੂੰ ਸੰਭਾਲ ਲੈਣਗੇ ਮੈਨੂੰ ਫਿਕਰ ਨਹੀਂ ਕੋਈ ਮਹਾਰਾਜ ਨੇ ਇਉਂ ਕਰਕੇ ਸਾਰੇ ਖਾਲਸੇ ਨੂੰ ਬਖਸ਼ਿਸ਼ ਕਰ ਦਿੱਤੀ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਮੋੜਨਾ ਨਹੀਂ, ਜੋ ਤਨਖਾਹ ਲੱਗ ਜਾਵੇ ਸੋ ਤਨਖਾਹ ਪ੍ਰਵਾਨ ਕਰ ਲੈਣੀ ਔਰ ਕਮਾਈ ਕਰਨੀ, ਸਤਿਗੁਰੂ ਮਿਹਰ ਕਰਨਗੇ ਸਾਰਿਆਂ ਦੇ ਉੱਤੇ। ਗੁਰੂ ਗੁਰੂ ਜਪਦੇ ਹੋਏ ਸੰਸਾਰ ਸਾਗਰ ਚੋਂ ਤਰ ਜਾਣਾ। ਵਾਹਿਗੁਰੂ ਵਾਹ।